You're with SBS Radio.
ਪਿਆਰੇ ਦੋਸਤੋ, ਮੈਂ ਹਾਂ ਸ਼ਮਸ਼ੇਰ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੀ ਫੈਡਰਲ ਪਾਰਲੀਮੈਂਟ ਦੇ ਵਿੱਚ ਜਿਹੜਾ ਅਪਰ ਹਾਊਸ ਹੈ ਸੈਨੇਟ, ਉਹਦੀ ਇੱਕ ਕਮੇਟੀ ਹੈ ਲੀਗਲ ਐਂਡ ਕੋਨਸਟੀਟਿਊਸ਼ਨਲ ਅਫੇਅਰਸ ਕਮੇਟੀ, ਉਹ ਸੁਣਵਾਈ ਕਰ ਰਹੀ ਹੈ ਖਾਸ ਕਰ ਸਾਊਥ ਏਸ਼ੀਅਨ ਕੰਟਰੀਜ਼ ਦੀ ਤੋਂ ਆਉਣ ਵਾਲੇ ਜਿਹੜੇ ਪ੍ਰਵਾਸੀ ਨੇ ਇੱਥੇ, ਉਹਨਾਂ ਦੇ ਵਿੱਚ ਅਕਸਰ ਕਿਹਾ ਜਾਂਦਾ ਦਹੇਜ ਦੀ ਪ੍ਰਥਾ ਹੁੰਦੀ ਹੈ। ਸਾਨੂੰ ਪਤਾ ਕਿ ਭਾਰਤ ਦੇ ਵਿੱਚ ਵੀ ਦਹੇਜ ਲਿੱਤਾ ਦਿੱਤਾ ਜਾਂਦਾ ਅਤੇ ਉੱਥੇ ਕਾਨੂੰਨ ਵੀ ਹੈਗੇ ਆ ਜਿਨ੍ਹਾਂ ਦਾ ਮਿਸਯੂਜ਼ ਵੀ ਹੁੰਦਾ। ਅਤੇ ਉਸ ਸੰਬੰਧ ਦੇ ਵਿੱਚ ਹੁਣ ਸੰਸਦ ਵਿੱਚ ਸੁਣਵਾਈ ਚੱਲ ਰਹੀ ਆ, ਉਹ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਖਾਸ ਕਰ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਡਾਊਰੀ ਦੀ ਪ੍ਰੈਕਟਿਸ ਕਿੰਨੀ ਕੁ ਪ੍ਰੈਵਲੈਂਟ ਹੈ, ਕਿੰਨੀ ਕੁ ਚੱਲਦੀ ਹੈ ਅਤੇ ਕੀ ਉਸ ਨਾਲ ਨਜਿੱਠਣ ਦੇ ਲਈ ਆਸਟ੍ਰੇਲੀਆ ਵਿੱਚ ਇੱਕ ਸਪੈਸ਼ਲ ਕਾਨੂੰਨ ਜਿਹੜਾ ਹੈ ਐਂਟੀ ਡਾਊਰੀ ਕਾਨੂੰਨ, ਉਹਦੀ ਲੋੜ ਹੈ ਜਾਂ ਨਹੀਂ। ਵਿਕਟੋਰੀਆ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਉਹ ਕਾਨੂੰਨ ਪਾਸ ਕੀਤਾ ਜਾ ਚੁੱਕਾ ਅਤੇ ਉਸ ਸੰਬੰਧ ਦੇ ਵਿੱਚ ਪਬਲਿਕ ਹੀਅਰਿੰਗਸ ਚੱਲ ਰਹੀਆਂ ਨੇ, ਕੰਸਲਟੇਸ਼ਨ ਚੱਲ ਰਹੀਆਂ ਨੇ। ਮੇਰੇ ਨਾਲ ਇਸ ਵੇਲੇ ਸਿਡਨੀ ਤੋਂ ਅਮਰ ਸਿੰਘ ਜੁੜੇ ਨੇ ਅਤੇ ਉਹਨਾਂ ਨੇ ਇੱਕ ਅਜਿਹੀ ਇੱਕ ਰਾਊਂਡ ਟੇਬਲ ਕੰਸਲਟੇਸ਼ਨ ਦੇ ਵਿੱਚ ਸਿਡਨੀ ਵਿੱਚ ਹਿੱਸਾ ਲਿੱਤਾ। ਬਹੁਤ ਸਵਾਗਤ ਹੈ ਅਮਰ ਤੁਹਾਡਾ SBS ਪੰਜਾਬੀ 'ਚ।
ਥੈਂਕ ਯੂ ਸ਼ਮਸ਼ੇਰ ਜੀ, ਥੈਂਕ ਯੂ।
ਅਤੇ ਤੁਸੀਂ ਇਸ ਰਾਊਂਡ ਟੇਬਲ ਦੇ ਵਿੱਚ ਹਿੱਸਾ ਲਿੱਤਾ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡਾ ਕੀ ਪੱਖ ਰਿਹਾ ਜਿਹੜਾ ਤੁਸੀਂ ਉੱਥੇ ਕਮੇਟੀ ਦੇ ਸਾਹਮਣੇ ਰੱਖਿਆ।
ਮੈਂ ਇੱਕ ਵਾਈਟ ਰਿਬਨ ਅੰਬੈਸਡਰ ਵੀ ਹਾਂ, ਸੋ ਐਜ਼ ਮੇਰਾ ਅੰਬੈਸਡਰ ਦੇ ਰੋਲ ਵਿੱਚ ਹੈਗਾ ਵੀ ਵਾਇਲੈਂਸ ਅਗੇਂਸਟ ਵੁਮੈਨ ਨੂੰ ਅਵੇਅਰਨੈਸ ਰੇਜ਼ ਕਰਨੀ ਅਤੇ ਉਹਨੂੰ ਕਮਿਊਨਿਟੀ ਵਿੱਚ ਐਜੂਕੇਸ਼ਨ ਕਰਨਾ। ਸੋ ਇਹ ਇੱਕ ਮੇਰਾ ਅੰਬੈਸਡਰ ਐਜ਼ ਆ ਰੋਲ ਆ ਅਤੇ ਮੈਂ ਕਿਸੇ ਵੀ ਸੰਸਥਾ ਨਾਲ, ਡੋਮੈਸਟਿਕ ਵਾਇਲੈਂਸ ਸੰਸਥਾ ਨਾਲ ਜੁੜਿਆ ਨਹੀਂ ਹੋਇਆ। ਸੋ ਮੈਂ ਪਹਿਲਾਂ ਇਹ ਕਲੀਅਰ ਕਰਨਾ ਚਾਹਾਂਗਾ ਤੁਹਾਡੇ ਸਰੋਤਿਆਂ ਨੂੰ ਅਤੇ ਮੈਂ ਇੱਕ ਨਿਊਟਰਲ ਤੌਰ 'ਤੇ ਚੱਲ ਰਿਹਾ ਐਟ ਦ ਮੂਮੈਂਟ ਇਸ ਇਸ਼ੂ ਦੇ ਵਿੱਚ। ਅਤੇ ਜੋ ਮੈਨੂੰ ਇਨਵੀਟੇਸ਼ਨ ਆਇਆ ਸੀ ਰਾਊਂਡ ਟੇਬਲ ਅਟੈਂਡ ਕਰਨ ਦਾ ਸਿਡਨੀ ਦੇ ਵਿੱਚ, ਉਸ ਦੇ ਵਿੱਚ ਤਿੰਨ ਫੈਡਰਲ ਮੈਂਬਰ ਸੀਗੇ, ਮਿਸ਼ੇਲ ਰੋਲੈਂਡ, ਲੂਇਸ ਪ੍ਰੈਟ ਵੈਸਟਰਨ ਆਸਟ੍ਰੇਲੀਆ ਤੋਂ ਅਤੇ ਜੂਲੀਅਨ ਹਿੱਲ ਵਿਕਟੋਰੀਆ ਤੋਂ। ਉੱਥੇ ਮੈਂ ਅਟੈਂਡ ਕਰਿਆ ਸੀ, ਦੇਖੋ ਜੀ ਉਹਦੇ ਵਿੱਚ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਏਜੰਸੀ ਚਲਾਉਂਦੇ ਨੇ ਉਹ ਵੀ ਬੰਦੇ ਸੀਗੇ ਉੱਥੇ, ਮੈਨ ਐਂਡ ਵੁਮੈਨ। ਉੱਥੇ ਜਾ ਕੇ ਮੈਨੂੰ ਇਹੀ ਲੱਗਿਆ ਜਿਹੜੇ ਕੁਛ ਕੁ ਪੁਆਇੰਟ ਮੈਂ ਰੱਖੇ ਵੀ ਜਿਸ ਤਰ੍ਹਾਂ ਕਿ ਆਈ ਫੀਲ ਵੀ ਕਈ ਵਾਰ ਜਿਸ ਤਰ੍ਹਾਂ ਕਿ ਡੋਮੈਸਟਿਕ ਵਾਇਲੈਂਸ ਦੇ ਵਿਕਟਮ ਬੰਦੇ ਵੀ ਆ ਅਤੇ ਔਰਤਾਂ ਵੀ ਨੇ, ਉਸੇ ਤਰ੍ਹਾਂ ਡਾਊਰੀ ਦੇ ਵਿਕਟਮਸ ਬੰਦੇ ਵੀ ਨੇ ਅਤੇ ਔਰਤਾਂ ਵੀ ਨੇ ਇਨ ਅ ਵੇ, ਉਹਨੂੰ ਆਪਾਂ ਬਾਅਦ 'ਚ ਐਕਸਪਲੇਨ ਕਰ ਸਕਦੇ ਹਾਂ। ਪਰ ਮੈਨੂੰ ਇਹ ਲੱਗ ਰਿਹਾ ਵੀ ਕੁਛ ਕੁ ਕੇਸਾਂ ਵਿੱਚ ਜਿਹੜਾ ਹੈਗਾ ਡਾਊਰੀ ਦਾ ਲਾਅ ਉਹ ਮਿਸਯੂਜ਼ ਹੋ ਰਿਹਾ, ਕਿਉਂਕਿ ਪੂਰੀਆਂ ਦੀਆਂ ਪੂਰੀਆਂ ਫੈਮਿਲੀਆਂ ਨੂੰ ਇੰਪਲੀਕੇਟ ਕੀਤਾ ਜਾ ਰਿਹਾ ਇਸ ਦੇ ਵਿੱਚ। ਅਤੇ ਕਈ ਐਸੇ ਬੰਦੇ ਨੇ, ਇੱਕ ਦੋ ਕੇਸ ਜਿਨ੍ਹਾਂ ਨਾਲ ਗੱਲ ਹੋਈ ਹੈ ਮੇਰੀ, ਅਤੇ ਮੋਸਟਲੀ ਮੈਂ ਦੱਸਾਂਗਾ ਵੀ ਆਲਮੋਸਟ 90% ਜਿਹੜੇ ਕੇਸਾਂ ਵਿੱਚ ਬੰਦਿਆਂ ਨਾਲ ਗੱਲ ਹੋਈ ਸਾਡੀ, ਉਹ ਸਾਰੇ ਬੰਦਿਆਂ ਦੇ ਹਾਲੇ ਕਰੰਟ ਕੇਸ ਹੀ ਚੱਲ ਰਹੇ ਨੇ। ਸੋ ਉਹ ਵਿਚਾਰੇ ਸਾਹਮਣੇ ਨਹੀਂ ਆ ਸਕਦੇ ਬਿਕੋਜ਼ ਆਫ ਇੰਡੀਆ 'ਚ ਜਿਹੜੀ ਪੁਲਿਸ ਕਰਪਸ਼ਨ ਹੈ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ, ਉਸ ਕਰਕੇ ਉਹਨਾਂ ਨੂੰ ਲੱਗਦਾ ਵੀ ਜੇ ਉਹ ਸਾਹਮਣੇ ਆ ਕੇ ਕੋਈ ਗੱਲ ਕਹਿਣਗੇ ਸਬਮਿਸ਼ਨ ਵਿੱਚ ਜਾਂ ਵੈਸੇ ਪਬਲਿਕਲੀ, ਅਤੇ ਉਹਨਾਂ ਦੀ ਫੈਮਿਲੀ ਨੂੰ ਉੱਥੇ ਖਤਰਾ ਹੋ ਸਕਦਾ। ਇਹਨਾਂ ਸਾਰੇ ਬੰਦੇ ਤੋਂ ਇਹੀ ਪਤਾ ਲੱਗ ਰਿਹਾ ਵੀ ਉਹ ਬਹੁਤ ਹੀ ਡਰੇ ਹੋਏ, ਸਹਿਮੇ ਹੋਏ ਹਨ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾ ਰਿਹਾ ਫਾਈਨੈਂਸ਼ੀਅਲ ਸੈਟਲਮੈਂਟ ਕਰਨ ਲਈ।
ਅਤੇ ਤੁਸੀਂ ਇਹ ਗੱਲ ਜਿਹੜੀ ਹੈ ਉਹ ਕਮੇਟੀ ਦੇ ਸਾਹਮਣੇ ਰੱਖੀ ਕਿ ਇੱਦਾਂ ਦੇ ਕਈ ਬੰਦੇ ਹੈਗੇ ਆ ਜਿਨ੍ਹਾਂ ਜਿਹੜੇ ਡਾਊਰੀ ਕੇਸਿਸ ਦੇ ਵਿੱਚ ਅਲੈਜਡ ਮਿਸਯੂਜ਼ ਆਫ ਲਾਅ ਦੇ ਸ਼ਿਕਾਰ ਨੇ।
ਹਾਂਜੀ,
ਅਤੇ ਉਹਦੇ ਬੇਸ 'ਤੇ ਤੁਸੀਂ ਕਾਊਂਸਲ ਨੂੰ ਕੀ ਕਹਿਣ ਦੀ, ਇੱਥੇ ਜਿਹੜੀ ਕਮੇਟੀ ਸੀ ਉਹਨੂੰ ਕੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਐਂਟੀ ਡਾਊਰੀ ਲਾਅ ਦੀ ਲੋੜ ਹੈਗੀ ਹੈ ਕਿ ਨਹੀਂ ਹੈਗੀ?
ਨਹੀਂ, ਦੇਖੋ ਕੋਈ ਵੀ ਲਾਅ ਬਣਦਾ ਉਹ ਵਧੀਆ ਲਾਅ ਹੀ ਹੈ, ਪਰ ਸਾਡੀ ਜਿਹੜੀ ਕੋਸ਼ਿਸ਼ ਆ ਉਹ ਇਹ ਹੈ ਵੀ ਇਹ ਲਾਅ ਜਿਹੜਾ ਜੈਂਡਰ ਨਿਊਟਰਲ ਹੋਵੇ ਤਾਂ ਕਿ ਉਹ ਦੋਨੋਂ ਪਾਸਿਆਂ ਨੂੰ ਕਵਰ ਕਰੇ ਅਤੇ ਇਹਨੂੰ ਐਕਚੁਲੀ ਬਰੋਡਰ ਸਪੈਕਟ੍ਰਮ ਨਾਲ ਦੇਖਿਆ ਜਾਏ ਤਾਂ ਬੈਟਰ ਰਹੇਗਾ। ਬਿਕੋਜ਼ ਬਹੁਤ ਸਾਰੇ ਕੇਸਿਸ ਨੇ ਜਿੱਦਾਂ ਇੰਡੀਆ ਤੋਂ, ਜੇ ਹੁਣ ਤੁਸੀਂ ਵਿਆਹ ਦੇ ਵਿੱਚ ਡਾਊਰੀ ਦਾ ਪਰੂਫ ਮੰਗੋਗੇ ਅਤੇ ਉਹ ਕਿਸ ਤਰ੍ਹਾਂ ਲੋਕ ਪ੍ਰੋਵਾਈਡ ਕਰਨਗੇ, ਕੋਈ ਇੰਡੀਆ ਵਿੱਚ ਸਾਨੂੰ ਪਤਾ ਵੀ ਕਈ ਵਾਰ ਲੋਕ ਜਾਲੀ ਰਸੀਦਾਂ ਵਗੈਰਾ ਲੈ ਕੇ ਆ ਜਾਂਦੇ ਨੇ ਜੇ ਜਵੈਲਰਸ ਤੋਂ ਜਾਂ ਸ਼ੋਪਕੀਪਰਸ ਤੋਂ ਕਿਸੇ ਹੋਰ ਤੋਂ। ਬਿਕੋਜ਼ ਇੰਡੀਆ ਦੇ ਵਿੱਚ ਵੀ ਡਾਊਰੀ ਲੈਣਾ, ਦਹੇਜ ਲੈਣਾ ਅਤੇ ਦੇਣਾ ਦੋਨੋਂ ਕਾਨੂੰਨ ਜੁਰਮ ਨੇ। ਜਿਹੜੇ ਬੰਦੇ ਪਹਿਲੀ ਜਗ੍ਹਾ 'ਤੇ ਦੇ ਰਹੇ ਨੇ ਕੁੜੀ ਵਾਲੇ ਜਾਂ ਮੁੰਡੇ ਵਾਲੇ, ਅਤੇ ਉਹ ਵੀ ਇੱਕ ਤਰ੍ਹਾਂ ਦਾ ਜੁਰਮ ਹੀ ਕਰ ਰਹੇ ਨੇ
ਜੀ। ਪਰ ਉੱਥੇ ਕਈ ਤਰ੍ਹਾਂ ਦੇ ਬੁਲਸ ਐਂਡ ਪ੍ਰੈਸ਼ਰਸ ਹੁੰਦੇ ਨੇ, ਠੀਕ ਹੈ ਆਪਾਂ ਸਮਝਦੇ ਹਾਂ ਕਿ ਬਿਲਕੁਲ ਉਹ ਆਊਟਲੋਡ ਹੈਗੀ ਹੈ ਡੋਰੀ, ਪਰ ਇਹ ਇੱਕ ਫੈਕਟ ਹੈ ਕਿ ਉਹਨੂੰ ਹਜੇ ਵੀ ਪ੍ਰੈਕਟਿਸ ਕੀਤਾ ਜਾਂਦਾ ਅਤੇ ਉੱਥੇ ਦਾ ਜਿਹੜਾ ਲਾਅ ਹੈਗਾ ਉਹ ਵੀ ਉਹਦੇ ਮਿਸਯੂਜ਼ ਦੀਆਂ ਗੱਲਾਂ ਵੀ ਕੋਈ ਨਵੀਆਂ ਨਹੀਂ ਹੈਗੀਆਂ, ਸਾਨੂੰ ਸਾਰਿਆਂ ਨੂੰ ਪਤਾ। ਪਰ ਆਸਟ੍ਰੇਲੀਆ ਦੇ ਕੰਟੈਕਸਟ ਜੇ ਆਪਾਂ ਗੱਲ ਕਰੀਏ ਤਾਂ ਤੁਹਾਡੀ ਜਿਹੜੀ ਐਡਵੋਕੇਸੀ ਹੈਗੀ ਆ ਜਾਂ ਕਮੇਟੀ ਅੱਗੇ ਤੁਸੀਂ ਪ੍ਰਸਤਾਵ ਜਿਹੜਾ ਰੱਖਿਆ ਉਹ ਇਹ ਰੱਖਿਆ ਕਿ ਜਨਰਲ ਨਿਊਟਰਲ ਲਾਅ ਹੋਣਾ ਚਾਹੀਦਾ ਜੇ ਆਸਟ੍ਰੇਲੀਆ 'ਚ ਬਣਦਾ। ਪਰ ਜੈਂਡਰ ਨਿਊਟਰਲ ਦੀ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਮਤਲਬ ਕੀ ਕਹਿਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਵੀ ਮਰਦਾਂ ਤੋਂ ਵੀ ਡੋਰੀ ਮੰਗੀ ਜਾਂਦੀ ਹੈ ਔਰਤਾਂ ਵੱਲੋਂ?
ਹਾਂਜੀ ਮਦਦ ਤੋਂ ਵੀ ਮੰਗੀ ਜਾਂਦੀ ਹੈ। ਹੁਣ ਜਿਵੇਂ ਇੱਥੇ ਆਸਟ੍ਰੇਲੀਆ ਵਿੱਚ ਤੁਸੀਂ ਆਸਟ੍ਰੇਲੀਆ ਦੇ ਕਾਇਦੇ ਕਾਨੂੰਨ ਮੁਤਾਬਕ ਦੇਖੋ ਤੇ ਇੱਥੇ ਸੇਮ ਸੈਕਸ ਮੈਰਿਜ ਲੀਗਲ ਹੋ ਚੁੱਕੀ ਆ। ਸੋ ਆਪਾਂ ਨੂੰ ਕੀ ਪਤਾ ਵੀ ਕੱਲ ਨੂੰ ਆਪਣੀ ਕਮਿਊਨਿਟੀ ਦੇ ਵਿੱਚ ਵੀ, ਭਾਰਤੀ ਕਮਿਊਨਿਟੀ ਦੇ ਵਿੱਚ ਵੀ, ਹਿੰਦੂ ਸਿੱਖ ਕਮਿਊਨਿਟੀ ਦੇ, ਮੁਸਲਮਾਨ ਕਮਿਊਨਿਟੀ ਦੇ ਵਿੱਚ ਵੀ ਕੋਈ ਸੇਮ ਲਿੰਗੀ ਵਿਆਹ ਹੋ ਸਕਦਾ। ਸੋ ਉਸਦੇ ਮਤਲਬ ਇਹ ਆ ਵੀ ਜਿਹੜਾ ਵਿਕਟਮ ਹੋ ਸਕਦਾ ਉਹ ਦੋਨੋਂ ਬੰਦੇ ਹੋ ਸਕਦਾ, ਬੰਦੇ ਦਾ ਬੰਦੇ ਨਾਲ ਵਿਆਹ ਹੋ ਸਕਦਾ, ਕੁੜੀ ਨਾਲ ਕੁੜੀ ਦਾ ਵਿਆਹ ਹੋ ਸਕਦਾ। ਸੋ ਹੈਸ਼ ਟੂ ਬੀ ਜੈਂਡਰ ਨਿਊਟਰਲ।
ਮਤਲਬ ਹਾਲਾਂਕਿ ਸਮਲਿੰਗੀ ਵਿਆਹ ਕਰਨ ਦੇ ਲਈ ਇਹ ਹੈਗਾ ਕਿ ਬਹੁਤ ਹੀ ਫੋਰਵਰਡ ਥਿੰਕਿੰਗ ਸਮਾਜ ਦੀ ਲੋੜ ਹੈ, ਪਰ ਉਹ ਫੋਰਵਰਡ ਥਿੰਕਿੰਗ ਸਮਾਜ ਤੋਂ ਵੀ ਐਕਸਪੈਕਟ ਕੀਤਾ ਜਾ ਰਿਹਾ ਕਿ ਸ਼ਾਇਦ ਉੱਥੇ ਵੀ ਡਾਊਰੀ ਮੰਗੀ ਜਾ ਸਕਦੀ ਹੈ।
ਹਾਂਜੀ ਉੱਥੇ ਵੀ ਮੰਗੀ ਜਾ ਸਕਦੀ ਹੈ। ਔਰ ਸੈਕਿੰਡਲੀ ਜਿਹੜੀ ਇੱਕ ਦੋ ਕੇਸਿਸ ਸਾਡੇ ਕੋਲ ਕਰੰਟਲੀ ਹੈਗੇ ਆ, ਉਹਨਾਂ ਵਿੱਚ ਮੈਂ ਸੁਣ ਪਿਛਲੇ ਹਫ਼ਤੇ ਜੀ ਇਹ ਸਾਰਾ ਰਿਸਰਚ ਮੈਨੇ ਕਰੀ ਹੈ, ਵੈਸੇ ਕਾਫ਼ੀ ਵਿਕਟਮ ਅੱਗੇ ਵੀ ਆਏ ਨੇ, ਬਟ 30-35 ਵਿਕਟਮਸ ਅੱਗੇ ਆ ਚੁੱਕੇ ਨੇ। ਉਹਨਾਂ ਵਿੱਚ ਕਈ ਸਟੂਡੈਂਟ ਐਸੇ ਸੀ ਜਿਨ੍ਹਾਂ ਨੇ ਆਪਣੇ ਵੱਲੋਂ ਪ੍ਰੋਪਰ ਵਿਆਹ ਕਰਵਾਇਆ ਇੰਡੀਆ ਤੋਂ, ਤੇ ਕੁੜੀ ਬਿਕੋਜ਼ ਅਕੈਡੈਮਿਕ ਤੌਰ ਤੇ ਪੜ੍ਹਾਈ ਲਿਖੀ ਚੰਗੀ ਸੀ ਤੇ ਉਹਨਾਂ ਆਈਲਟਸ ਵਗੈਰਾ ਪਾਸ ਕਰਿਆ ਹੋਇਆ ਸੀਗਾ, ਤੇ ਮੁੰਡਿਆਂ ਨੇ ਐਜ਼ ਅ ਕਪਲ ਉਹਨਾਂ ਨੇ ਡਿਸਾਈਡ ਕਰਿਆ ਵੀ ਹਾਂਜੀ ਮੈਂ ਜਿਹੜਾ ਸਾਰਾ ਖਰਚੇ ਪਾਣੀ ਦਾ ਪੈਸਾ ਆ ਆਸਟ੍ਰੇਲੀਆ ਤੋਂ ਇੰਡੀਆ ਤੋਂ ਵੀਜ਼ੇ ਅਪਲਾਈ ਕਰਨ ਦਾ, ਯੂਨੀਵਰਸਿਟੀ ਫੀਸਾਂ ਤੱਕ ਦਾ, ਉਹ ਵੀ ਕਈ ਸਾਲ ਉਹ ਪੇ ਕਰਦੇ ਰਹੇ ਇਨ ਗੁੱਡ ਫੇਥ ਵੀ ਚਲੋ ਆਪਣੀ ਮੈਰਿਜ ਹੈਗੀ ਆ, ਪਰ ਕਈ ਗੱਲਾਂ 'ਚ ਇਹ ਪਤਾ ਲੱਗਿਆ ਵੀ ਐਂਡ 'ਚ ਕੁੜੀ ਨੇ ਫਰੋਡ ਕਰਕੇ ਜਾਂ ਉਹਨਾਂ ਦੇ ਵੀਜ਼ੇ ਨੂੰ ਜਿਹੜਾ ਜਦੋਂ ਉਹਨਾਂ ਨੇ TR ਲਈ ਅਪਲਾਈ ਕਰਿਆ ਮੁੰਡੇ ਨੂੰ ਇਨਕਲੂਡ ਹੀ ਨਹੀਂ ਕਰਿਆ, ਤੇ ਉਸ ਤਰੀਕੇ ਨਾਲ ਮੁੰਡਾ ਕਿੰਨੇ ਸਾਲ ਉਹਨਾਂ ਦੇ ਫੀਸ ਭਰਦਾ ਰਿਹਾ ਤੇ ਉਹ ਜਦੋਂ PR ਦਾ ਕੰਮ ਆਇਆ ਤੇ ਉਹਦੇ ਕੋਲ ਵੀਜ਼ਾ ਹੀ ਹੈ ਨਹੀਂ ਬੰਦੇ ਕੋਲ।
ਜੀ ਇੱਦਾਂ ਦੇ ਕਈ ਮਸਲੇ ਰਿਪੋਰਟ ਹੋਏ ਨੇ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਜੈਨੂਇਨ ਮੈਰਿਜਸ ਦੇ ਵਿੱਚ ਕੇਸਿਸ ਹੋਏ ਨੇ, ਪਰ ਪੰਜਾਬ ਤੋਂ ਅਕਸਰ ਖਬਰਾਂ ਇਹ ਵੀ ਆਉਂਦੀਆਂ ਨੇ ਕਿ ਆਇਲਸ ਬ੍ਰਾਈਡ ਦੇ ਨਾਂ ਤੋਂ ਜਾਣਿਆ ਜਾਂਦਾ ਕਿ ਜਿਹਦੇ ਵਿੱਚ ਰਿਲੇਸ਼ਨਸ਼ਿਪ ਸਿਰਫ ਬਣਦਾ ਹੀ ਇਸ ਅੰਡਰਸਟੈਂਡਿੰਗ ਦੇ ਉੱਤੇ ਹੈ ਕਿ ਕੁੜੀ ਨੇ ਆਇਲਸ ਪਾਸ ਕੀਤਾ ਹੋਇਆ ਅਤੇ ਉਹ ਮੁੰਡੇ ਨੂੰ ਨਾਲ ਲੈ ਜਾਊਗੀ ਅਤੇ ਮੁੰਡਾ ਜਾਂ ਉਹਦੇ ਘਰ ਦੇ ਉਹਦੀ ਫੀਸ ਪੇ ਕਰਨਗੇ। ਪਰ ਅਮਰ ਸਿੰਘ ਜੀ ਇਸ਼ੂ ਇਹ ਵੀ ਉੱਠਦਾ ਕਿ ਇੱਦਾਂ ਦੇ ਰਿਸ਼ਤੇ ਦੀ ਤਾਂ ਬਿਨਾਂ ਹੀ ਜਿਹੜੀ ਹੈਗੀ ਆ ਉਹ ਫਰੋਜੁਲੈਂਟ ਇੰਟੈਂਟ ਦੇ ਨਾਲ ਬਣੀ ਹੋਈ ਸੀਗੀ।
ਹਾਂਜੀ ਦੇਖੋ ਮੈਂ ਕਦੇ ਵੀ ਨਹੀਂ ਕਹਾਂਗਾ ਵੀ ਇਹ ਰਿਸ਼ਤੇ ਸਹੀ ਨੇ, ਇਹ ਬਿਲਕੁਲ ਨਹੀਂ ਹੋਣੇ ਚਾਹੀਦੇ। ਉਸ ਵਿੱਚ ਮੈਂ ਇਹ ਕਹਾਂਗਾ ਵੀ ਫਿਰ ਉਹ ਮੁੰਡੇ ਦਾ ਡਾਊਰੀ ਕਲੇਮ ਬਣਦਾ ਇਹਨਾਂ ਵੇ, ਜੇ ਮੁੰਡੇ ਨੇ ਇੰਨੀ ਪੈਸੇ ਦਿੱਤੇ ਨੇ ਇਨ ਮੈਰਿਜ ਤੇ ਉਹਦਾ ਵੀ ਇਹਨਾਂ ਵੇ ਐਕਸਪੈਕਟੇਸ਼ਨ ਆ ਨਾ, ਬਿਕੋਜ਼ ਉਹਨੂੰ ਇੰਪਲਾਇਡ ਸੀਗਾ ਵੀ ਮੈਂ ਪੈਸੇ ਦੇਣੇ ਆ। ਜਿੱਦਾਂ ਡਾਊਰੀ ਦੇ ਵਿੱਚ ਕੁੜੀ ਤੋਂ ਹੁੰਦਾ ਵੀ ਤੂੰ ਆਪਣੇ ਘਰੋਂ ਪੈਸੇ ਲੈ ਕੇ ਆ, ਤੇ ਉਹ ਮੁੰਡੇ ਨੇ ਵੀ ਜੇ ਫੀਸਾਂ ਪੇ ਕਰੀਆਂ ਤੇ ਇੰਡੀਆ ਤੋਂ ਜਦੋਂ ਲੈ ਕੇ ਆਇਆ ਤੇ ਫਿਰ ਉਹ ਪੇਰੈਂਟਸ ਨੇ ਪੈਸੇ ਦਿੱਤੇ ਹੋਣੇ ਨਾ, ਸੋ ਇਹਨਾਂ ਵੇ ਮੁੰਡੇ ਦਾ ਵੀ ਕਲੇਮ ਬਣਦਾ। ਤੇ ਸੈਕੰਡਲੀ ਇਹਨਾਂ ਗੱਲਾਂ ਵਿੱਚ ਸਾਰਿਆਂ ਨੇ ਆਪਾਂ ਇੱਕ MP ਨੇ ਵੀ ਗੱਲ ਰੇਜ਼ ਕਰੀ ਹੈ ਵੀ ਉਹਨਾਂ ਕੋਲ ਵੀ ਇਨਫੋਰਮੇਸ਼ਨ ਆਈ ਆ ਵੀ ਇੱਕ PR ਬ੍ਰਾਈਡ ਜਾਂ ਗਰੂਮ ਰਫਲੀ 80,000 ਤੋਂ $1,00,000 ਤੱਕ ਦਾ ਉਹ ਮੰਗ ਕਰਦੇ ਨੇ ਡਾਊਰੀ ਦੀ, ਵੀ ਜਿਹੜਾ ਕੋਈ ਬੰਦਾ ਇੱਥੇ ਦਾ PR ਜਾਂ ਸਿਟੀਜ਼ਨ ਹੈਗਾ। ਸੋ ਇਹ ਗੱਲਾਂ ਉਹਨਾਂ ਤੱਕ ਵੀ ਪਹੁੰਚ ਗਈਆਂ। ਔਰ ਸੈਕੰਡਲੀ ਜਿਹੜੀ ਪਹਿਲਾਂ ਮੈਂ ਗੱਲ ਕਹੀ ਸੀ ਵੀ ਪੂਰੀ ਪੂਰੀ ਫੈਮਿਲੀ ਇੰਪਲੀਕੇਟ ਹੋ ਰਹੀ ਆ, ਇਹ ਕੇਸਾਂ ਵਿੱਚ ਤਾਂ ਮੁੰਡਾ ਆਸਟ੍ਰੇਲੀਆ ਰਹਿੰਦਾ, ਉਹਨਾਂ ਦੇ ਕਈ ਰੈਲੇਟਿਵ ਨਿਊਜ਼ੀਲੈਂਡ ਜਾਂ ਕੈਨੇਡਾ ਜਾਂ UK ਰਹਿੰਦੇ ਨੇ ਤੇ ਉਹ ਵੀ ਵਿਆਹ ਲਈ ਆਏ ਤੇ ਉਹਨਾਂ ਸਾਰਿਆਂ ਨੂੰ ਇੰਪਲੀਕੇਟ ਕਰਿਆ ਜਾ ਰਿਹਾ।
ਤੁਹਾਡਾ ਕੰਸਰਨ ਇਹ ਹੈਗਾ ਕਿ ਇੰਡੀਆ ਦੇ ਵਿੱਚ ਐਂਟੀ ਡਾਊਰੀ ਲਾਅ ਦਾ ਮਿਸਯੂਜ਼ ਹੋ ਰਿਹਾ ਅਤੇ ਕਿਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਮਿਸਯੂਜ਼ ਨਾ ਹੋਵੇ। ਹਾਲਾਂਕਿ ਆਪਾਂ ਸਾਰੇ ਸਮਝਦੇ ਕਿ ਆਸਟ੍ਰੇਲੀਆ ਦੇ ਵਿੱਚ ਚੈੱਕਸ ਐਂਡ ਬੈਲੈਂਸਿਸ ਠੀਕ ਹੋਣਗੇ, ਜਾਂ ਤੁਹਾਨੂੰ ਹੈਗਾ ਡਰ ਕਿ ਹੋ ਸਕਦਾ ਹੈ?
ਉਹ ਡਰ ਜਿਹੜਾ ਉਹ ਇਸ ਕਰਕੇ ਆ ਬਿਕੋਜ਼ ਲੈਕ ਆਫ ਐਜੂਕੇਸ਼ਨ। ਹੁਣ ਜਿਹੜੇ ਲਾਅ ਮੇਕਰਸ ਵੀ ਨੇ ਕੁਛ ਗੱਲਾਂ ਉਹ ਕਲਚਰਲੀ ਸੈਂਸਿਟਿਵ ਨੇ, ਜਿਹੜੀਆਂ ਗੱਲਾਂ ਉਹਨਾਂ ਨੂੰ ਪਤਾ ਹੀ ਨਹੀਂ ਹੋਣੀਆਂ।
ਤੁਹਾਡਾ ਪਰਪਸ ਜਿਹੜਾ ਹੈਗਾ ਉਹ ਇਹ ਹੈਗਾ ਕਿ ਜਿਹੜੇ ਲਾਅ ਮੇਕਰਸ ਹੈਗੇ ਆ ਜਾਂ ਜਿਹੜੇ ਇਸ ਸੁਣਵਾਈ ਨੂੰ ਕਰ ਰਹੇ ਨੇ ਉਹਨਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾਈ ਜਾਵੇ ਤਾਂ ਕਿ ਲਾਅ ਬਣਾਉਣ ਤੋਂ ਪਹਿਲਾਂ ਉਹਨਾਂ ਕੋਲ ਪ੍ਰੋਬਲਮ ਦੇ ਹਰ ਪਹਿਲੂ ਬਾਰੇ ਜਾਣਕਾਰੀ ਹੋਵੇ। ਇਜ਼ ਦੈਟ ਵਟ ਯੂ ਆਰ ਸੇਇੰਗ?
ਹਾਂਜੀ ਹਾਂਜੀ ਐਗਜੈਕਟਲੀ। ਸਾਨੂੰ ਸਿਰਫ ਇਹ ਹੈ ਵੀ ਅਸੀਂ ਇਹ ਨਹੀਂ ਕਹਿ ਰਹੇ ਵੀ ਲਾਅ ਨਹੀਂ ਬਣਨਾ ਚਾਹੀਦਾ ਜਾਂ ਇਹ ਗਲਤ ਹੈ ਜਾਂ ਕੁਛ ਵੀ, ਬਿਕੋਜ਼ ਇਹ ਗੱਲ ਆਪਾਂ ਨੂੰ ਪਤਾ ਵੀ ਵਿਕਟਮਸ ਦੋਨੋਂ ਪਾਸੇ ਹੈਗੇ ਨੇ। ਆਪਾਂ ਸਿਰਫ ਉਹਨਾਂ ਨੂੰ ਦੂਸਰੇ ਪਹਿਲੂ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਾਂ, ਬਿਕੋਜ਼ ਮੈਨ ਦੀ ਜੇ ਤੁਸੀਂ ਹੈਲਥ ਦੀ ਜਾਂ ਮੈਨ ਦੀ ਜਿਹੜੀ ਮੈਂਟੈਲਿਟੀ ਦੀ ਗੱਲ ਕਰੋ ਤੇ ਇਸ ਗੱਲਾਂ ਨੂੰ ਵੈਸਟਰਨ ਸੁਸਾਇਟੀ ਵੀ ਮੰਨਦੀ ਹੈ ਵੀ ਬੰਦਿਆਂ ਨੂੰ ਆਪਣੀ ਹੈਲਥ ਬਾਰੇ ਜਾਂ ਆਪਣੇ ਇਸ਼ੂਜ਼ ਬਾਰੇ ਗੱਲ ਕਰਨਾ ਇੱਕ ਬਹੁਤ ਹੀ ਔਖਾ ਕੰਮ ਆ।
ਤੇ ਤੁਸੀਂ ਇਹ ਸਾਰੀ ਜਾਣਕਾਰੀ ਜਿਹੜੀ ਹੈਗੀ ਆ ਆਪ ਤਾਂ ਦਿੱਤੀ ਹੈ, ਪਰ ਐਨੈਕਟੋਟਲ ਜਾਂ ਜਿਹੜੇ ਇੰਡੀਵਿਜੁਅਲ ਇਹਨਾਂ ਨਾਲ ਹੋ ਚੁੱਕਿਆ ਕਿ ਉਹ ਵੀ ਸਾਹਮਣੇ ਆਉਣ ਨੂੰ ਤਿਆਰ ਨੇ ਜਾਂ ਕਿਸੇ ਤਰੀਕੇ ਸਬਮਿਸ਼ਨਾਂ ਪਾਉਣ ਨੂੰ ਤਿਆਰ ਨੇ?
ਹਾਂਜੀ ਐਟ ਦਾ ਮੂਮੈਂਟ ਅਸੀਂ ਉਸੇ 'ਤੇ ਕੰਮ ਕਰ ਰਹੇ ਹਾਂ। ਮੈਂ ਇੱਕ ਦੋ ਦਿਨਾਂ ਦਾ ਪਿੱਛੇ ਫੇਸਬੁੱਕ 'ਤੇ ਵੀ ਕਈ ਮੈਸੇਜ ਪਾਏ ਨੇ ਵਿਕਟਮਸ ਨੂੰ ਫਾਇੰਡ ਕਰਨ ਲਈ ਅਤੇ ਕਾਫੀ ਸਕਸੈਸ ਵੀ ਹੋਈ ਉਹਦੇ ਵਿੱਚ। ਜਿੱਦਾਂ ਮੈਂ ਪਹਿਲਾਂ ਕਿਹਾ ਵੀ ਕਾਫੀ ਬੰਦੇ ਸਾਡੇ ਕੋਲ ਆ ਚੁੱਕੇ ਨੇ ਜਿਹੜੇ ਇਸ ਚੀਜ਼ ਦੇ ਵਿਕਟਮਸ ਹਨ ਤੇ ਉਹ ਆਪਣੀ ਸਬਮਿਸ਼ਨ ਦੇਣ ਲਈ ਵੀ ਤਿਆਰ ਨੇ, ਪਰ ਉਹ ਐਨੋਨਮਸ ਰਹਿ ਕੇ ਸਬਮਿਸ਼ਨ ਦੇਣਗੇ ਬਿਕੋਜ਼ ਅਸੀਂ ਇਹਦਾ ਕੇਸ ਸਟੱਡੀ ਯੂਜ਼ ਕਰਾਂਗੇ ਬਿਕੋਜ਼ ਆਫ ਜਿਹੜੇ ਉਹਨਾਂ ਦੇ ਆਲਰੇਡੀ ਇੰਡੀਆ ਵਿੱਚ ਕਈਆਂ ਦੇ ਕੇਸਿਸ ਹਾਲੇ ਕਰੰਟ ਨੇ ਤੇ ਉਹਨਾਂ ਦੇ ਪੇਰੈਂਟਸ ਵਗੈਰਾ ਤੇ ਵੀ ਚਾਰਜ ਲਗੇ ਹੋਏ ਨੇ। ਇੱਕ ਦੋ ਕੇਸ ਐਸੇ ਨੇ ਜਿਹੜੇ ਬੰਦੇ ਪਿਛਲੇ 4-5 ਸਾਲਾਂ ਤੋਂ ਇੰਡੀਆ ਨਹੀਂ ਜਾ ਸਕੇ, ਬਿਕੋਜ਼ ਉਹ ਜੇ ਜਾਂਦੇ ਨੇ ਉਹਨਾਂ ਨੂੰ ਡਰ ਆ ਵੀ ਉੱਥੇ ਅਰੈਸਟ ਹੋ ਜਾਣਗੇ ਕਿਉਂਕਿ ਉਹਨਾਂ ਦੇ ਖਿਲਾਫ਼ ਆਲਰੇਡੀ ਪੈਂਡਿੰਗ ਕੇਸਿਸ ਹਨ ਤੇ ਉਹਨਾਂ ਦੇ ਪੇਰੈਂਟਸ ਵੀ ਉੱਥੇ ਅਰੈਸਟ ਹੋ ਚੁੱਕੇ ਸੋ ਇੱਕ ਤਰੀਕੇ ਨਾਲ ਜਿਹੜਾ ਇਕੱਲਾ ਬੰਦਾ ਆ, ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਗਿਲਟੀ ਹੈ ਜਾਂ ਨੋਟ ਗਿਲਟੀ ਆ, ਬਟ ਐਟ ਦ ਮੋਮੈਂਟ ਉਹ ਮੈਂਟਲ ਸਿਚੁਏਸ਼ਨ ਇਹੀ ਬਣੀ ਹੋਈ ਹੈ ਬੰਦਿਆਂ ਦੀ ਵੀ ਉਹ ਇੱਕ ਆਪਣੀ ਕੰਟਰੀ ਤੋਂ ਬਾਹਰ ਇੱਕ ਤਰ੍ਹਾਂ ਦਾ ਲਾ ਲਓ ਐਗਜ਼ਾਈਲ 'ਚ ਬੈਠੇ ਨੇ ਬੰਦੇ, ਨਾ ਉਹ ਇੰਡੀਆ ਜਾ ਸਕਦੇ ਨੇ ਨਾ ਇੰਡੀਆ ਤੋਂ ਉਹਨਾਂ ਨੂੰ ਉੱਥੇ ਰਿਲੇਟਿਵ ਇੱਥੇ ਆ ਸਕਦੇ ਨੇ।
ਬਿਲਕੁਲ, ਅਤੇ ਇਹ ਸੀਗੇ ਅਮਰ ਸਿੰਘ ਜੀ ਜਿਹੜੇ ਕਿ ਜਿਨ੍ਹਾਂ ਨੇ ਸਬਮਿਸ਼ਨ ਦਿੱਤੀ ਹੈ ਕਮੇਟੀ ਦੇ ਵਿੱਚ ਮਿਲੇ ਨੇ, ਅਤੇ ਜਿਹੜੀ ਕਮੇਟੀ ਪਾਰਲੀਮੈਂਟ ਦੀ ਲੀਗਲ ਐਂਡ ਕੋਨਸਟੀਟਿਊਸ਼ਨਲ ਅਫੇਅਰਸ ਕਮੇਟੀ ਸੈਨੇਟ ਦੀ ਡਾਊਰੀ ਲਾਅ ਦੇ ਬਾਰੇ ਸਬਮਿਸ਼ਨਸ ਐਕਸੈਪਟ ਕਰ ਰਹੀ ਹੈ, ਸੁਣ ਰਹੀ ਹੈ। ਬਹੁਤ ਬਹੁਤ ਧੰਨਵਾਦ ਜੀ, ਅਤੇ ਅਸੀਂ ਵੀ ਕਹਾਂਗੇ ਕਿ ਕਿਉਂਕਿ ਇਹ ਕਾਨੂੰਨ ਬਾਰੇ ਗੱਲ ਹੋ ਰਹੀ ਹੈ ਅਤੇ ਜੋ ਵੀ ਵਿਕਟਿਮਸ ਨੇ ਮੇਲ ਹੈ ਭਾਵੇਂ ਫੀਮੇਲ ਹੈ ਆਪਣਾ ਪੱਖ ਜ਼ਰੂਰ ਰੱਖਣ, ਕਿਉਂਕਿ ਜੇ ਨਵਾਂ ਇੱਕ ਕਾਨੂੰਨ ਬਣਦਾ ਉਹ ਇੱਕ ਪੂਰੀ ਜਾਣਕਾਰੀ ਦੇ ਆਧਾਰ 'ਤੇ ਬਣਨਾ ਚਾਹੀਦਾ ਕਿ ਤਾਂ ਕਿ ਉਹਦੇ ਵਿੱਚ ਕੋਈ ਖਾਮੀਆਂ ਨਾ ਰਹਿਣ। ਬਹੁਤ ਧੰਨਵਾਦ ਜੀ,
ਥੈਂਕ ਯੂ ਜੀ।
Tell us what you think. Like us on Facebook or follow us on Twitter.